ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨੁਭਵ ਨੇਜਾ ਨਾਮ ਟੇਕ ਜਿਤ ਭਗਤ ਅਗਾਣ।
ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ, ਸਤਿਗੁਰ ਨੇ ਖੇਮਾ ਤਾਣ ਦਿੱਤਾ, ਉੱਤੇ ਕਿਰਪਾ ਕਰ ਦਿੱਤੀ,
ਠੀਕ ਹੈ ਜੀ,
ਛਾਉ ਕਰ ਦਿੱਤੀ ਨਾ ਉੱਤੇ।
ਹਾਂਜੀ,
ਸਤਿਗੁਰ ਦੀ ਛਾਣ ਚ ਆ ਗਿਆ, ਉਹਨੇ ਖੇਮਾ ਤਾਣ ਤਾ ਉੱਤੇ ਆਪਣੀ ਛਾਉ ਚ ਬਿਠਾ ਲਿਆ, ਆਪਣੀ ਓਡ ਦੇ ਦਿੱਤੀ। ਜੁਗ ਜੂਤ ਸਮਾਣਾ, ਭਾਵੇਂ ਮਾਇਆ ਨਾਲ ਜੁੜੇ ਹੋਏ ਆ ਜੇ ਸੰਸਾਰ ਹੈ ਨਾ ਜਿਹੜਾ ਸਰੀਰ ਹੈ, ਸਰੀਰ ਦੇ ਹੁੰਦੇ ਦੀ ਆਵਾਜ਼ ਆਇਆ ਕਹਿੰਦੇ, ਸਰੀਰ ਛੱਡ ਕੇ ਨਹੀਂ ਆਇਆ ਜੋ ਜਗ ਦੇ ਵਿੱਚ ਹੀ ਆ ਜੋ ਜੁਗ ਜੂਤ ਪਰ ਦੋ ਇੱਕ ਹੋ ਗਏ। ਸਤਿਗੁਰ ਆ ਰਹੇ ਸੇਵਕ ਹੋ ਸਕਦਾ ਇੱਕ, ਗੁਰਕਿਰਤ ਦੀ ਸੰਧੀ ਤਾਂ ਮਿਲ ਗਈ ਜੋ ਸਹੀ ਹੈਗਾ, ਫਿਰ ਵੀ ਸਮਾਣੇ ਸਰੀਰ ਦੇ ਹੁੰਦੇ ਹੋਏ ਸਮਾ ਕੇ ਇੱਕ ਦੂਜੇ ਚ, ਸਰੀਰ ਦੇ ਹੁੰਦੇ ਹੋਏ ਗੁਰਕਿਰਤ ਦੀ ਸੰਧੀ ਹੋ ਗਈ,
ਠੀਕ ਹੈ। ਜੂਤ ਤੋਂ ਕੀ ਭਾਵ ਹੈ ਜੀ? ਜੂਤ ਤੋਂ
ਜੂਤ ਜੁੜ ਜਾਣਾ, ਦੋ ਦਾ ਇੱਕ ਹੋ ਜਾਣਾ।
ਅੱਛਾ ਜੀ, ਕਿਉਂਕਿ ਇੱਥੇ ਜਦੋਂ ਆਪਾਂ ਪੜ੍ਹਦੇ ਹਾਂ ਜੁਗ ਜੂਤ ਹੋ ਗਏ, ਜੁਗਾਂ ਦੇ ਸਮੂਹ ਸਾਰੇ ਜੁਗ,
ਸਾਰੇ ਜੁਗ ਕਿਵੇਂ ਹੋ ਗਿਆ? ਤਿੰਨੇ ਜੁਗ ਨੇ ਤੇ ਚੌਥਾ ਤਾਂ ਹੈ ਨੀ, ਜਿੱਥੇ ਚੌਥਾ ਉਹ ਤਾਂ ਤਿੰਨ ਹੈ ਨੀ, ਜਿੱਥੇ ਚੌਥਾ ਉਹ ਤਾਂ ਤਿੰਨ ਹੈ ਨੀ, ਜਿੱਥੇ ਚੌਥਾ ਹੈ ਨੀ, ਸਾਰੇ ਜੁਗ ਕੱਠੇ ਜਮਾ ਕਰਦੇ ਇਹਨਾਂ ਨੇ।
ਉਹ ਕਹਿੰਦੇ ਜੀ ਸਤਿਗੁਰੂ ਰਾਮਦਾਸ ਜੀ ਨੇ ਅਕਾਲ ਪੁਰਖ ਦੀ ਸਿਫਤ ਸਲਾਹ ਰੂਪ ਚੰਦੋਆ ਤਾਣਿਆ ਹੈ, ਸਾਰੇ ਯੁਗ ਭਾਵ ਸਾਰੇ ਯੁਗਾਂ ਦੇ ਜੀਵ ਉਸ ਦੇ ਹੇਠਾਂ ਆ ਕੇ ਟਿਕੇ ਹਨ।
ਅੱਜ ਕੱਲ ਨਾਲੇ ਬੇਤੀ ਨੇ ਉਹ ਕਾਸ਼ੀ ਵਾਲੇ ਨੇ ਇਹਨਾਂ ਕੋਲ ਯੁਗ।
ਅੱਛਾ ਜੀ,
ਇਹ ਕਾਸ਼ੀ ਵਾਲੇ ਯੁਗ ਹੈਗੇ ਨੇ ਇਹਨਾਂ ਦੇ ਕੋਲ, ਉਹ ਕਾਸ਼ੀ ਪੰਡਤ ਦੀ ਗੱਲ ਹੈ, ਕਾਸ਼ੀ ਵਾਲੇ ਮੈਂ ਕੱਲ ਦੇ ਅਰਥੇ ਦੇ ਪੰਡਤਾਂ ਦੇ ਅਰਥੇ ਦੇ, ਉਹਨਾਂ ਦੇ ਚਾਰੇ ਯੁਗ ਮਾਇਆ ਚ ਨੇ, ਸਾਡੇ ਨੀ ਹੁੰਦੇ ਮਾਇਆ ਚਾਰੇ ਯੁਗ। ਨਾਲੇ ਜਿਹੜੇ ਪਹਿਲੇ ਯੁੱਗ ਦੇ ਆਦਮੀ ਨੇ ਉਹ ਕਿਵੇਂ ਆ ਗਏ ਗੁਰੂ ਰਾਮਦਾਸ ਕੋਲ?
ਠੀਕ ਹੈ ਜੀ, ਉਹ ਤਾਂ ਤੁਕ ਨਾਲ ਅਰਥ ਕੀਤਾ ਜੀ, ਜੂਥ ਅੱਖਰ ਸ਼ਾਇਦ ਬਾਣੀ ਚ ਕਿਤੇ ਹੋਰ ਆਇਆ ਵੀ ਨਾ ਹੋਵੇ, ਇਹਨਾਂ ਨੂੰ ਫਿਰ ਜੂਥ ਦੇ ਅੱਖਰ ਤੋਂ ਭਾਵ ਨੀ ਲੱਭਿਆ।
ਉਹ ਜੂਥ ਹੁੰਦਾ ਇਕੱਠਾ ਹੋ ਜਾਣਾ ਕਿਸੇ ਨੂੰ,
ਅੱਛਾ ਜੀ,
ਝੋਟਾ ਨੀ ਕਰ ਦਿੰਦੇ ਜਦੋਂ ਮੰਨ ਲਓ ਪਲਵਾਨ ਘੁੱਟਦੇ ਨੇ ਨਾ ਦੋ, ਯੂਥ ਕਹਿੰਦੇ।
ਅੱਛਾ ਜੀ,
ਜੱਫੋ ਜੱਫੀ ਹੋ ਗਏ ਇੱਕ ਹੋ ਗਏ, ਹੁਣ ਇਹ ਦੋਵੇਂ ਮਿਲੇ ਨੇ, ਗਲੇ ਮਿਲੇ ਨੇ ਦੋਵੇਂ, ਵਿਛੜੇ ਹੋਏ ਆਦਮੀ ਚੇਤਨ ਮਨ, ਗਲੇ ਮਿਲੇ ਨੇ ਯੂਥ ਆਪੇ ਇਹਦੇ ਯੁੱਗ ਚ, ਸਰੀਰ ਹੁੰਦਾ ਹੀ ਮਿਲੇ ਨੇ ਦੋਵੇਂ,
ਠੀਕ ਹੈ ਜੀ।
ਹਾਂਜੀ, ਤਾਂ ਸਰੀਰ ਤੋਂ ਬਾਅਦ ਮਿਲ ਜਾਂਦੇ ਨੇ, ਜਾਗ ਕੇ ਮਿਲੇ ਨੇ ਹੁਣ,
ਠੀਕ ਹੈ ਜੀ,
ਜਾਂ ਜਾਗਦੇ ਚੱਲ ਮਿਲਦੇ ਹੁੰਦੇ ਨੇ, ਜਾਗਦੇ ਕੋਲ ਜਾਗਦਾ ਮਿਲਿਆ,
ਠੀਕ ਹੈ ਜੀ,
ਮਿਲ ਗਿਆ ਸਰੀਰ ਦੇ ਵਿੱਚ ਹੁੰਦੇ ਹੁੰਦੇ, ਨਹੀਂ ਕਦ ਹੁੰਦਾ ਮਿਲਦਾ, ਸਹੀ ਕਬੀਰ ਤੇਜ਼ ਨਾਲ ਜਾਗੇ ਜਮਕਾ ਡੰਡ ਮੁੰਡ ਵੀ ਲੱਗ ਗਏ, ਜਦ ਮਿਲਦਾ ਹੁੰਦਾ ਨਹੀਂ, ਅੱਛਾ ਜਾਗੂ ਜਦੇ ਮਿਲਣਾ ਹੋਰ ਗੱਲ ਮਿਲੂ,
ਠੀਕ ਹੈ ਜੀ,
ਸਰੀਰ ਦੇ ਰਹਿਣੇ ਨੀ ਮਿਲਦੇ ਹੁੰਦੇ ਫਿਰ ਦੋਏ, ਆ ਜਮਕਾ ਡੰਡ ਲੱਗੇ ਤੇ ਬਾਅਦ ਮਿਲਦੇ ਨੇ, ਫਿਰ ਜਾਗੇ ਤੇ ਮਿਲਣਾ ਹੋਰ ਕਿਵੇਂ ਮਿਲਣਾ, ਸੁੱਤਾ ਪਿਆ ਕੇ ਜਾਗਦਾ ਮਿਲਣਗੇ ਤਦ ਜੇ ਸੁੱਤਾ ਜਾਗੂਗਾ,
ਠੀਕ ਹੈ। ਇਹਦੇ ਹੱਥ ਅਜੇ ਆਪਣੇ ਦੇ ਕਾਂਸੀ ਨਾਭੇ ਦੇ ਹੱਥ, ਠੀਕ ਹੈ, ਸਮੁਦਾਇ ਲਿਖਿਆ ਉਹਨੇ, ਵੈਸੇ ਯੂਥ ਸਮੁਦਾਇ ਗਰੋਹ
ਆਹੋ ਜੁੜ ਜਾਣਾ, ਹੋਰ ਤੇ ਸਮੁਦਾਇ ਕਿਹੜਾ ਰਾਮ ਉੱਥੇ ਪੰਚਾਇਤ ਹੈ, ਦੋਵੇ ਨੇ,
ਠੀਕ ਹੈ ਜੀ,
ਚੱਲ ਦੋ ਫਿਰ ਵੀ ਜੁੜਨ ਦਾ ਲਿਖਿਆ ਉਹਨੇ,
ਹਾਂ ਉਹਨੂੰ ਇਸ ਗੱਲ ਦਾ ਭਾਵ ਹੈਗਾ, ਠੀਕ ਹੈ ਜੀ, ਹਾਂਜੀ, ਅਨੁਭਵ
ਅਨੁਭਵ ਦਾ ਦੋ ਜੁੜ ਗਏ, ਚਾਰ ਦਾ ਤਾਂ ਚਾਰ ਜੁੜ ਗਏ,
ਠੀਕ ਹੈ ਜੀ, ਅਨੁਭਵ ਨੇਜਾ ਨਾਮ ਟੇਕ ਜਿਤ ਭਗਤ ਅਗਾਣੀ,
ਅਨੁਭਵ ਨੇਜਾ ਨਾਮ ਟੇਕ, ਨਿਰਭਉ ਆ ਨੇਜਾ, ਜਦ ਕੋਲ ਹੋ ਕੇ ਵਰਸ਼ਾ ਤਾਂ ਫਿਰ ਹੌਸਲਾ ਵੀ ਹੁੰਦਾ ਨਾ, ਨੇਜਾ ਨਾਮ ਨੇਜਾ ਉਹਦੇ ਨਾਲ ਪੈ ਨੀ ਰਹੀ, ਉਹਦੇ ਕਾਲ ਨੀ ਨੇੜੇ ਆਉਂਦਾ, ਕਾਲ ਤੋਂ ਹੀ ਪੈ ਹੁੰਦੀ ਹੈ ਨਾ, ਉਹ ਨੇਜੇ ਦੇ ਕਾਲ ਨੀ ਨੇੜੇ ਆਉਂਦਾ, ਦੇਖ ਕੇ ਭੱਜਣ ਤੋਂ ਦੂਰ ਹੋਈ, ਅਨੁਭਵ ਨੇਜਾ ਨਾਮ ਟੇਕ ਇਸੇ ਦਾ ਟੇਕ ਹੈ, ਇਸੇ ਦਾ ਹੌਸਲਾ ਹੈ। ਟੇਕ ਹੌਸਲਾ ਹੁੰਦਾ ਹੋਰ ਕੀ ਹੈ, ਹੌਸਲਾ ਹੀ ਹੈ ਟੇਕ। ਬੁੱਲ ਟਿਕਿਆ ਹੋਇਆ, ਹੌਸਲੇ ਨਾਲ ਟਿਕਿਆ ਹੋਇਆ, ਹੋਰ ਕਾਹਦੇ ਨਾਲ ਟਿਕਿਆ ਹੋਇਆ।
ਠੀਕ
ਹੈ, ਜਦੋਂ ਭਗਤਾਂ ਦਾ
ਭਗਤਾਂ
ਇਹਦੇ ਆਸਰੇ ਆਨੰਦ ਹੁੰਦੇ ਨੇ, ਨਾਮ ਦੇ ਆਸਰੇ ਭਗਤਾਂ ਦਾ ਆਨੰਦ ਨੇ, ਆਨੰਦ ਰਹਿੰਦੇ ਨੇ।
ਠੀਕ ਹੈ,
ਭਗਤ ਜੀ ਦਾ ਆਨੰਦ ਲੈਣੇ ਉਹੀ ਹੈ ਉਹ ਰਾਮਦਾਸ ਕੋਲ, ਰਾਮ ਦੀ ਟੇਕ। ਉਹਦੇ ਨੇਜੇ ਦੇ ਰੂਪ ਦੇ ਵਿੱਚ ਰੱਖਦੇ ਨੇ ਉਹਨੂੰ। ਆ ਜਿਹੜੇ ਵੈਰੀ ਨੇ ਨਾ ਆਪਣੇ ਕਾਮ ਕ੍ਰੋਧ ਲੋਭ ਅਹੰਕਾਰ, ਇਹਨਾਂ ਨੂੰ ਸਾਹਮਣੇ ਰੱਖਦੇ ਨੇ, ਕਰਕੇ ਉੱਤੇ ਨੂੰ ਨੀ ਰੱਖਦੇ, ਭਾਵੇਂ ਸਾਹਮਣੇ ਰੱਖਦੇ ਨੇ ਉਹਨਾਂ ਨੂੰ।
ਠੀਕ ਹੈ ਜੀ, ਉਹ ਕਹਿੰਦੇ ਵੈਸੇ ਜਿਹੜਾ ਜੂਥ ਅੱਖਰ ਹੈ, ਜਥਾ ਅੱਖਰ ਹੈ ਜਿਹੜਾ, ਇਹਦਾ ਮੂਲ ਜੂਥ ਹੀ ਹੈ ਵੈਸੇ, ਜਥਾ ਹੋਣਾ, ਇਕੱਠਾ ਹੋਣਾ।
ਜਥੇਬੰਦੀ ਜੂਥ ਤੋਂ ਹੀ ਬਣੀ ਹੈ, ਜੂਥ ਦਾ ਮਤਲਬ ਜੁੜ ਜਾਣਾ ਦੋ।
ਠੀਕ ਹੈ ਜੀ, ਪਰ ਉਹ ਸਾਹਿਬ ਸਿੰਘ ਨੂੰ ਨੀ ਪਤਾ ਲੱਗੀ ਹੈ ਗੱਲ। ਹਾਂਜੀ, ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ।
ਅਗਲੇ ਹੋਰ ਤਿੰਨੇ ਭਗਤ ਆ ਗਏ, ਦੁਟੋਲਾ ਪਾਉਣ ਗਏ, ਇਹ ਤਾਂ ਤਿੰਨੇ ਭਗਤ ਲਿਖਤੇ ਪਟਨੇ। ਗੁਰੂ ਨਾਨਕ ਹੈ, ਅੰਦਰ ਹੈ, ਅਮਰ ਹੈ, ਉਹ ਕਹਿੰਦੇ ਤਿੰਨੇ ਭਗਤ ਭਗਤ ਨੇ। ਗੁਰੂ ਨਾਨਕ ਅੰਦਰ ਅਮਰ ਭਗਤ, ਹਰ ਭਗਤ ਦੇ ਔਕੜ ਵੀ ਨਹੀਂ ਹੈ, ਬਹੁ ਬਚਨ ਹੈ ਭਗਤ
ਭਗਤ। ਹਾਂਜੀ, ਬਹੁ ਬਚਨ
ਨਾਨਕ ਨੂੰ ਔਕੜ ਹੈ, ਅੰਗਦ ਨੂੰ ਔਕੜ ਹੈ, ਗੁਰ ਨੂੰ ਔਕੜ ਹੈ, ਅਮਰ ਨੂੰ ਔਕੜ ਹੈ, ਭਗਤ ਨੂੰ ਔਕੜ ਹੈ ਜੀ। ਇਹ ਤਿੰਨੇ ਭਗਤ ਨੇ, ਹਰ ਸੰਗ ਸਮਾਏ, ਤਿੰਨੇ ਹਰ ਦੇ ਸੰਗ ਸਮਾਏ ਨੇ, ਹਰੇ ਨਾਲੋਂ ਬੜਾ ਹੈ ਫਿਰ।
ਹਾਂਜੀ,
ਪਹਿਲਾਂ ਹਰੇ ਬੜਾ ਇਹਨਾਂ ਨੂੰ ਤਿੰਨਾਂ ਨੂੰ, ਜਿਵੇਂ ਅਸੀਂ ਸਮਾਉਣਾ ਉਵੇਂ ਉਹ ਸਮਾਏ ਨੇ। ਹੁਣ ਜੇ ਕਿਸੇ ਦਾ ਇਹ ਗੱਲ ਸੁਣ ਕੇ ਫੇਰ ਕਹੇ ਵੀ ਮੈਨੂੰ ਤਕਲੀਫ ਹੁੰਦੀ ਹੈ, ਉਹ ਗੁਰਬਾਣੀ ਦੇ ਸਹੀ ਅਰਥ ਨਹੀਂ ਚਾਹੁੰਦਾ, ਸਹੀ ਪ੍ਰਚਾਰ ਨਹੀਂ ਚਾਹੁੰਦਾ ਵੀ ਸਹੀ ਹੋਵੇ। ਕੀਤੇ ਤੇ ਵਿਰੋਧੀਆਂ ਨੇ ਇਹ ਅਰਥ ਉਲਟਾਏ ਤੇ ਵਿਰੋਧੀ, ਜਿਹਨਾਂ ਨੇ ਗੁਰਬਾਣੀ ਨੂੰ ਹਿੰਦੂ ਮਤ ਬਣਾਉਣਾ, ਹਿੰਦੂ ਮਤ ਬਣਾਈ ਹੋਈ ਹੈ, ਸਨਾਤਨੀ ਮਤ ਹੈ ਗੁਰਬਾਣੀ ਦੇ ਅਰਥ ਨੇ ਜਿਹੜੇ ਸਾਡੇ ਕੋਲ ਅੱਜ, ਉਹਨਾਂ ਨੇ ਬਣਾਏ ਤੇ ਆ ਤਾਂ ਪੱਕੇ ਸਨਾਤਨੀ ਹੋ ਚੁੱਕੇ ਸਿੱਖ।
ਠੀਕ ਹੈ ਜੀ,
ਜਿਹਨਾਂ ਨੂੰ ਤਕਲੀਫ ਹੁੰਦੀ ਆ ਅਸਲ ਜੇ ਸਨਾਤਨੀ ਰੰਗ ਇਹਨਾਂ ਨੂੰ ਪੱਕਾ ਚੜ ਚੁੱਕਿਆ ਹੈ, ਇਹ ਨੀ ਚਾਹੁੰਦੇ ਉਤਰ
ਜੇ,
ਇਹ ਆਪਣਾ ਰੱਖਣਾ ਆਪਾਂ ਨੂੰ ਕੀ ਹੈ, ਦੂਆ ਟੀਕਾ ਇਹ ਰੱਖ ਲੈਣਾ ਸੀ, ਦੂਆ ਆਪਣਾ ਨਵਾਂ ਪੜ੍ਹ ਲਾਂਗੇ, ਦੂਆ ਪੜ੍ਹ ਲਿਆ ਕਰ।
ਠੀਕ ਹੈ,
ਇਹਨਾਂ ਦੀ ਆਤਮਾ ਉਹਦੇ ਨਾਲ ਖੁਸ਼ ਹੈ, ਇਹ ਆਪਣਾ ਹੋ ਪੜੀ ਜਾਣ, ਕੋਈ ਨੀ ਆਪਾਂ ਨੂੰ ਕੀ ਫਰਕ ਪੈਂਦਾ।
ਠੀਕ ਹੈ,
ਚੱਲ ਲੋਕ ਮਖੌਲ ਕਰਨਗੇ, ਜਵਾਬ ਮਖੌਲ ਕਰਨਗੇ, ਜਾ ਛੱਡ ਦੇਣਗੇ, ਜਦ ਬਾਹਰੋਂ ਸਵਾਲ ਆਉਣਗੇ ਜਵਾਬ ਲੀਤੇ ਆਉਣਗੇ, ਜਾ ਛੱਡ ਦੇਣਗੇ, ਆਪਾਂ ਨੇ ਕਾਹਨੂੰ ਛਡਾਉਣ। ਆਪਾਂ ਨੇ ਤਾਂ ਦੇਖਿਆ ਅਰਥ ਕੀ ਨੇ, ਗੁਰਮਤ ਕੀ ਹੈ ਸਹੀ।
ਹਾਂ,
ਤਿੰਨੇ ਭਗਤ ਨੇ, ਰੌਲਾ ਕਾਹਦਾ ਪਾਉਂਦੇ ਨੇ, ਕੋਈ ਵੀ ਨੀ ਹੈ ਤਿੰਨਾਂ ਚੋਂ, ਗੁਰੂ ਆਦਮੀ ਹੁੰਦਾ ਹੀ ਨੀ। ਬਸ ਇਹ ਗੱਲ ਇੱਕ ਖਾਸ ਹੈ ਗੁਰਬਾਣੀ ਦੀ, ਕਿ ਆਦਮੀ ਦੀ ਗੁਰੂ ਹੁੰਦਾ, ਪਰਮੇਸ਼ਰ ਤੇ ਬਿਨਾਂ ਗੁਰੂ ਕੋਈ ਹੈ ਹੀ ਨੀ। ਗੁਰੂ ਦਾ ਸੂਰਜ ਹੈ ਜੀ, ਸਰਬ ਕਲਾ ਸਮਰੱਥ ਹੈ, ਆਪਣਾ ਤਾਂ ਇੱਕ ਕਲਾ ਹੁੰਦੀ ਹੈ, ਇਹ ਤਾਂ ਕਣਕਾ ਹੀ ਹੈ ਨਾਮ ਦਾ, ਇਹ ਤਾਂ ਆਦਮੀ ਆਦਮੀ ਨੂੰ ਗਿਆਨ ਹੈ, ਇੱਕ ਪੌੜੀ ਦਾ ਗਿਆਨ ਹੈ, ਇਸ ਪੌੜੀ ਤੇ ਜੇ ਨਾ ਚੁੱਕ ਹੈ, ਜੇ ਗਿਆਨ ਦਾ ਨਾ ਹੋਵੇ ਪੌੜੀ ਤੋਂ ਚੁੱਕ ਜੂਗਾ, ਬਸ ਇਸ ਪੌੜੀ ਤੋਂ ਚੁੱਕਣ ਵਾਸਤੇ ਹੀ ਗਿਆਨ ਹੈ, ਤਾਂ ਕਿ ਫਿਰ ਨਾ ਦੂਏ ਜਨਮ ਚ ਪੈ ਜਾਵੇ, ਫਿਰ ਆਏ ਜਾਏ ਦੁੱਖ ਪੈਣ ਦਾ। 84 ਲੱਖ ਪੌੜੀ ਜਿਹੜੇ ਗਿਆਨ ਨਾਲ ਚੜੀ, ਉਹ ਗਿਆਨ ਹੋਰ ਹੈ, ਉਹ ਨੀ ਸਾਡੇ ਕੋਲ ਹੈਗਾ, ਗੁਰਬਾਣੀ ਚ ਨੀ ਹੈਗਾ ਉਹਦਾ ਜਿਕਰ। ਆਦਮੀ ਨੂੰ ਗਿਆਨ ਦੇਣਾ, ਅਗਲੀ ਪੌੜੀ ਤੇ ਖੜਾ, ਇਸ ਪੌੜੀ ਦਾ ਅੱਗੇ ਚੜਿਆ ਆਪ, ਇਹਨੂੰ ਗਿਆਨ ਦੀ ਲੋੜ ਨਹੀਂ ਹੈ, ਉਸ ਗਿਆਨ ਦੀ ਲੋੜ ਨਹੀਂ, ਅਗਲੀ ਪੌੜੀ ਤੇ ਖੜਾ, ਲੋੜ ਉਸੇ ਦੀ ਹੋਏ ਇੱਕ ਪੌੜੀ ਦੀ, ਕੋਈ ਦਿੱਤਾ ਹੋਇਆ।
ਠੀਕ ਹੈ ਜੀ, ਹਾਂਜੀ, ਇਹ ਰਾਜ ਯੋਗ ਗੁਰ ਰਾਮਦਾਸ ਤੁਮ ਹੂ ਰਸ ਜਾਣੇ।
ਇਹੋ ਰਾਜਯੋਗ, ਇਹੋ ਰਾਜਯੋਗ ਹੈ, ਵਾਹਿਗੁਰੂ ਕੁਕੜ ਹੈ। ਉਹ ਕਹਿੰਦੇ ਇਹੀ ਹੈ ਰਾਜਯੋਗ, ਰਾਜਯੋਗ ਹੋਰ ਕੁਛ ਨੀ ਹੁੰਦਾ। ਜਿਹੜਾ ਹਰ ਭਗਤ ਆ ਗਾਣੇ ਆ ਨਾ, ਇਹ ਰਾਜਯੋਗ ਹੈ। ਜੇ ਭੁੱਖ ਨੀ ਕੋਈ ਤਾਂ ਰਾਜਾ ਹੀ ਆ, ਰਾਜੇ ਨੂੰ ਭੁੱਖ ਨੀ ਹੁੰਦੀ। ਇਹੋ ਰਾਜਯੋਗ ਗੁਰੂ ਰਾਮਦਾਸ ਤੁਮਹੂ ਰਸ ਜਾਣੇ, ਕਹਿੰਦੇ ਰਾਜਯੋਗ ਦਾ ਰਸ ਆਨੰਦ ਕਾਇਮ ਹੋਣੇ, ਇਹਦਾ ਰਸ ਕਾਇਮ ਦੇ। ਇਹ ਤਾਂ ਰਾਜਯੋਗ ਹੈ, ਰਾਜਯੋਗ ਭੱਟ ਕੋਲ ਵੀ ਸਕਾ ਅਸਲ ਦੇ ਵਿੱਚ, ਤਾਂ ਕਹਿ ਰਿਹਾ ਇਹੋ ਰਾਜਯੋਗ ਹੈ। ਆਪਣਾ ਦੱਸ ਨੀ ਰਿਹਾ, ਗੱਲ ਰਾਮਦਾਸ ਦੀ ਕਰ ਰਿਹਾ।
ਹਾਂਜੀ,
ਰਸ ਆਪਣਾ ਨਾਲੇ ਦੱਸ ਰਿਹਾ।
ਨਾਲੇ ਬਾਕੀ ਤਿੰਨ ਗੁਰੂਆਂ ਦੇ ਬਾਰੇ ਵੀ ਦੱਸਤਾ।
ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ, ਉਹਨਾਂ ਦੀ ਗੱਤ ਉਹ ਜਾਣਦਾ, ਉਸੇ ਅਵਸਥਾ ਦਾ ਆਦਮੀ ਹੈ ਨਾ, ਤਾਂ ਜਾਣਦਾ। ਉਸੇ ਅਵਸਥਾ ਵਿੱਚ ਹੈ, ਬਟ ਤਾਂ ਦੱਸ ਰਿਹਾ ਗੱਲ। ਹੋਰ ਕਿਵੇਂ ਦੱਸ ਦੂਗਾ?
ਠੀਕ ਹੈ ਜੀ,
ਬਾਕੀ ਤਾਂ ਸਾਹਿਬ ਸਵਾਲ ਹੀ ਦੱਸਦਾ ਜਿਵੇਂ ਉਹ ਦੱਸ ਗਿਆ। ਦੇਖਿਆ ਦੱਸਿਆ ਉਹਨੇ, ਉਹਦਾ ਸਵਾਦ ਵੀ ਦੇਖਿਆ ਹੋਇਆ, ਇਹਦਾ ਤਾਂ ਦੱਸਿਆ। ਹਾਂ
ਠੀਕ ਹੈ ਜੀ। ਹਾਂਜੀ, ਇੱਥੇ 12ਵਾਂ ਸਵਈਏ ਦੀ ਸਮਾਪਤੀ ਹੈ ਜੀ, 13ਵਾਂ ਸਵਈਏ ਸ਼ੁਰੂ ਕਰੀਏ ਜੀ। ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ।
ਹਾਂ, ਹੁਣ ਜਨਕ ਰਾਜਾ ਪਹਿਲਾਂ ਪਿੱਛੇ ਕਿਹਾ ਹੋਇਆ, ਇਹਨਾਂ ਨੇ ਜਨਕ ਰਾਜਾ ਦੀ ਕਥਾ ਚੱਕ ਕੇ ਰੱਖਤੀ ਇੱਥੇ, ਕੋਈ ਪੁਰਾਣੀ ਪੁਰਾਣੀ ਕਥਾ। ਆ ਤਾਂ ਡੈਫੀਨੇਸ਼ਨ ਦੇ ਦਿੱਤੀ ਗੁਰੂ ਸਾਹਿਬ ਨੇ, ਉਹਨਾਂ ਦੇ ਸਵਾਸਤੀ ਭਾਈ ਆ, ਡੈਫੀਨੇਸ਼ਨ ਦੇ ਦੋ ਇਹਦੀ ਜਨਕ ਦੀ, ਕੋਈ ਇਹਨਾਂ ਤਾਂ ਹੋਰ ਕੁਛ ਕਰ ਦੇਣਾ। ਡੈਫੀਨੇਸ਼ਨ ਦੇ ਬਾਵਜੂਦ ਵੀ ਹੋਰ ਕੁਛ ਕਦੇ ਕਰੀ ਫਿਰਦੇ ਸੀ, ਜਾਣ ਕੇ ਕੀਤਾ ਅਸਲ ਚ, ਇਮਾਨਦਾਰੀ ਨਹੀਂ ਸੀ ਜਿਹਨਾਂ ਨੇ ਟੀਕਾ ਕੀਤਾ, ਵਿਰੋਧਤਾ ਲੋਕ ਨਹੀਂ ਸੀ ਉਹ, ਪਤਾ ਸੀ ਸਭ ਕੁਛ। ਉਹ ਸਾਡੇ ਵਰਗੇ ਵੀ ਨਹੀਂ ਸੀ, ਉਹ ਸਾਡੇ ਵਰਗੇ, ਉਹ ਤਾਂ ਜ਼ਿਆਦਾ ਪੜ੍ਹੇ ਲਿਖੇ ਸੀ ਕਾਸ਼ੀ ਦੇ, ਅਸੀਂ ਤਾਂ ਅਨਪੜ੍ਹ ਆ, ਕਾਸ਼ੀ ਪੜ੍ਹੇ ਹੀ ਨਹੀਂ, ਆਵੇ ਪੜ੍ਹੇ ਹੋਏ ਹਾਂ ਜੱਟ ਬੂਟ ਘਰ, ਉਹ ਏਡੇ ਵਿਦਵਾਨ ਸੀ, ਉਹਨਾਂ ਨੂੰ ਕਿਵੇਂ ਨਹੀਂ ਪਤਾ ਲੱਗਿਆ ਬਾਈ, ਇਮਾਨਦਾਰ ਨਹੀਂ ਸੀ। ਜਨਕ ਸੋਈ ਜਿਹਨ ਜਾਣਿਆ, ਉਹ ਜਨਕ ਜਿਹਨੇ ਜਾਣ ਲਿਆ, ਉਹ ਜਨਕ, ਇਸ ਕਰਕੇ ਤਿੰਨਾਂ ਨੂੰ ਜਨਕ ਕਿਹਾ ਹੋਇਆ। ਸਵਈਆਂ ਚ ਨਾਨਕ ਵੀ ਜਨਕ ਹੈ, ਅਮਰਦਾਸ ਵੀ ਜਨਕ ਹੈ, ਅੰਦਰ ਦੇਵ ਵੀ ਜਨਕ ਹੈ।
ਠੀਕ ਹੈ,
ਐਡੇ ਜਨਕ ਤਿੰਨੇ ਹੈਗੇ ਨੇ। ਗੁਰੂ ਅਮਰਦਾਸ ਜੀ ਦਾ ਉਮਰ ਉਦੋਂ 62 ਸਾਲ ਹੈ ਜਦੋਂ ਇੱਧਰ ਆਏ ਨੇ ਗੁਰੂ ਘਰ ਚ, 62 ਸਾਲ ਹੈ। ਇੰਨਾ ਚਿਰ ਤਾਂ ਬਿਨਾਂ ਚਿਰ ਤਾਂ ਬੁਰਿਆ ਹੀ ਰਹੀ ਨੀ ਹੈ ਗੁਰੂ ਅੰਗਦ ਦੇਵ ਕੋਲ, ਰੌਣਕ ਥੇ ਉਹ ਸੰਸਾਰ ਦਾ ਥੇ ਹੀ, ਗੁਰੂ ਨਾਨਕ ਵੀ ਸੀ। ਕਿੰਨਾ ਜਨਕ ਕਿਵੇਂ ਹੋ ਗਿਆ ਏਡੇ ਟਾਈਮ, ਕਿੰਨਾ ਦਿਨ ਜਨਕ ਆਇਆ
ਹੋਇਆ,
ਜਨਕ ਜਨਕ ਬੈਠੇ ਸਿੰਘਾਸਣ, ਇਹ ਵੀ ਗੁਰਬਾਣੀ ਦੀ ਪੰਕਤੀ ਹੈ, ਜਿਹੜੇ ਸਿੰਘਾਸਣ ਤੇ ਬਹਿੰਦੇ ਨੇ ਸਾਰੇ ਜਨਕ ਹੁੰਦੇ ਨੇ। ਆਪਣਾ ਪਛਾਣ ਲਿਆ, ਜਿਹਨੇ ਆਪਣਾ ਮੂਲ ਪਛਾਣ ਲਿਆ, ਉਹ ਜਨਕ ਹੈ।
ਇਸ ਗੱਲ ਇਸ ਦੇ ਅਰਥ ਸਾਹਿਬ ਸਿੰਘ ਨੇ ਵੀ ਠੀਕ ਕੀਤਾ, ਜਨਕ ਉਹ ਹੈ ਜਿਸਨੇ ਅਕਾਲ ਪੁਰਖ ਨੂੰ ਜਾਣ ਲਿਆ ਹੈ।
ਅਕਾਲ ਪੁਰਖ ਨੂੰ ਕਾਹਨੂੰ ਜਾਣਿਆ, ਆਪਣੇ ਮੂਲ ਨੂੰ ਜਾਣਿਆ,
ਆਪਣੇ ਮੂਲ ਨੂੰ ਜਾਣਿਆ, ਪਰ ਉਹਨਾਂ ਨੂੰ ਹੁਣ ਮੂਲ ਵਾਲੀ ਗੱਲ ਨੀ ਨਾ ਜਮਾਂ ਪਤਾ,
ਉਹ ਤਾਂ ਇਹਨਾਂ ਦਾ ਮਨ ਨੂੰ ਜਾਣਿਆ ਤਾਂ ਜੋ ਮਨ ਖੋਜਿਆ, ਇਹਨਾਂ ਦਾ ਬੁੱਧੀ ਖੋਜਿਆ, ਫਿਰ ਮਨ ਜੋ ਉਹਨੂੰ ਖੋਜਿਆ, ਮਨ ਮੈਂ ਆਪ ਹੈ ਜਿਹੜਾ। ਅਕਾਲ ਪੁਰਖ ਤਾਂ ਜ਼ਰੂਰ ਹੈ, ਪਹਿਲਾਂ ਤਾਂ ਤਨ ਨੇ ਮਨ ਖੋਜਿਆ, ਪਹਿਲਾਂ ਬੁੱਧੀ ਨੇ ਮਨ ਖੋਜਿਆ, ਜਿਹਦੇ ਵਿੱਚੋਂ ਰਹਿੰਦਾ ਹੈ, ਜਿੰਨਾ ਚਿਰ ਉਹ ਨੀ ਖੋਜਿਆ ਤੇ ਉਹ ਗਾਹਾਂ ਵਾਲਾ ਅਕਾਲ ਪੁਰਖ ਨੂੰ ਖੋਜ ਲਿਆ।
ਠੀਕ ਹੈ,
ਪਹਿਲਾਂ ਅਕਾਲ ਪੁਰਖ ਖੋਜਿਆ, ਅਕਾਲ ਪੁਰਖ ਦਾ ਮਰਦਾ ਮਾਨ, ਮਨ ਕਾਲ ਪੁਰਖ ਹੈ, ਮਨ ਦੀ ਵਜ੍ਹਾ ਨਾਲੇ ਕਾਲ ਹੈ ਅੰਦਰਲੇ ਦਾ, ਮਨ ਦੀ ਵਜ੍ਹਾ ਨਾਲੇ ਕਾਲ ਵਾਸ ਹੈ ਅੰਦਰਲਾ, ਪਹਿਲਾਂ ਇਹ ਬਣਿਆ
ਠੀਕ ਹੈ,
ਇਹ ਕਾਬੂ ਕੀਤਾ ਕਾਲ, ਮਨ ਜਿੱਤਣਾ ਕਾਲ ਜਿੱਤਣਾ ਹੀ ਹੈ ਆਹੋ, ਕਲਪਨਾ ਹੀ ਕਾਲ ਹੈ, ਕਲਪਨਾ ਹੀ ਮਨ ਹੈ, ਮਨ ਹੀ ਕਾਲ ਹੈ। ਇਹ ਅਕਾਲ ਕਸਮ ਕਾ ਕੀਨਾ, ਉਹ ਅਕਾਲ ਹੈ ਅੰਦਰਲਾ ਚਿੱਤ, ਮਨ ਉਹਨੇ ਬਣਾਇਆ ਇਹ ਕਾਲ ਹੈ
ਠੀਕ ਹੈ,
ਅਸਲ ਆਪਣਾ ਕਾਲ ਹੈ ਪੈਦਾ ਕਰ ਬੈਠਿਆ ਉਹ, ਇਹ ਵਿਗੜ ਕੇ ਆ ਕੇ ਜੇ ਤਾਂ ਰਹਿੰਦਾ ਵਫਾਦਾਰ, ਜੇ ਉਹ ਪਹਿਲੇ ਦਾ ਬੇਈਮਾਨ ਹੋ ਜਾਵੇ, ਕਾਲ ਬਣ ਗਿਆ ਉਹ ਰੱਖਿਆ ਤਾਂ ਮਾਲਕ ਦਾ ਹੀ ਹੋਇਆ ਪਹਿਰੇਦਾਰ, ਜੇ ਪਹਿਰੇਦਾਰ ਦੇ ਸਿਰ ਤੇ ਮਾਲਕ ਸਮਝੇ ਪਹਿਰੇਦਾਰ ਹੋ ਜਾਏ ਬੇਈਮਾਨ, ਪਹਿਰੇਦਾਰ ਮਾਲਕ ਦਾ ਕਾਲ ਹੋ ਗਿਆ ਫਿਰ ਉਹ ਵਿਰੋਧੀ ਹੈ ਨਾ ਚਿੱਤ ਦਾ, ਇੰਨਾ ਚਿਰ ਵਿਰੋਧੀ ਹੈ ਕਾਲ ਹੈ, ਜਦ ਵਿਰੋਧੀ ਨਹੀਂ ਰਹਿੰਦਾ ਫਿਰ ਕੁਛ ਵੀ ਨਹੀਂ, ਫਿਰ ਕੁਛ ਵੀ ਨਹੀਂ ਉਹ ਚ ਸਮਾ ਜਾਂਦਾ, ਫਿਰ ਕੁਛ ਵੀ ਨਹੀਂ ਆਦਾ ਮਨ, ਫਿਰ ਇਹ ਚ ਸਮਾ ਜਾਂਦਾ ਆਓ
ਠੀਕ ਹੈ,
ਕਾਲ ਵੀ ਕੁਛ ਨਹੀਂ ਹੈ ਸੰਸਾਰ ਦੇ ਵਿੱਚ, ਜਾਂ ਤਾਂ ਸੁਭਾ ਕਾਲ ਹੈ ਜਾਂ ਫਿਰ ਮਨੇ ਕਾਲ ਹੈ, ਹੋਰ ਕਾਲ ਕੀ ਹੈ, ਕਾਰਨ ਜਿਹੜਾ ਹੈ ਆਉਣ ਜਾਣ ਦਾ ਕਾਰਨ ਹੋਵੇ, ਜਿੰਨਾ ਚਿਰ ਮਨ ਵਿਗੜਿਆ ਹੋਇਆ ਅੰਦਰਲੇ ਦੀ ਗੱਲ ਨਹੀਂ ਮੰਨਦਾ, ਸਤਿਗੁਰ ਦੀ ਗੱਲ ਨਹੀਂ ਮੰਨਦਾ, ਜਿਹੜਾ ਇਹਦੇ ਨਾਲ ਗੁਰਮੇਰਾ ਸੰਗ ਸਦਾ ਹੈ ਨਾਲੇ, ਉਹਦੀ ਗੱਲ ਨਹੀਂ, ਉਹਦੇ ਅਨੁਸਾਰ ਨਹੀਂ ਚੱਲਦਾ, ਗੁਰ ਕੇ ਪਾਣੀ ਨਹੀਂ ਚੱਲਦਾ, ਆਪਣੇ ਪਾਣੀ ਚੱਲਦਾ, ਆਪਣੇ ਪਾਣੀ ਚੱਲਦਾ ਤਾਂ ਕਾਲ ਬਸ ਹੈ, ਕਾਲ ਹੈ ਇਹੀ ਕਾਲ ਹੋਇਆ, ਕਾਲ ਦਾ ਇਹ ਆਪੇ ਕਾਲ ਹੈ ਆਪਣਾ
ਠੀਕ
ਹੈ, ਆਹੋ ਇਹਦਾ ਇਹਦਾ ਜਿਹੜਾ ਇਹਦੀ ਅਕਲੇ ਦੇ ਕਾਲ ਹੈ, ਹੋਰ ਹੈਗਾ ਹੈ ਕਾਲ, ਇਹਦਾ ਕਾਲ ਕੋਲ ਕੁਛ ਨਹੀਂ ਹੁੰਦਾ, ਆਤਮਾ ਦਾ ਕਾਲ ਹੁੰਦਾ ਹੀ ਨਹੀਂ, ਆਤਮਾ ਕਦੇ ਮਰਦੀ ਹੈ ਨਾ ਜੰਮਦੀ ਹੈ, ਇਹਦਾ ਕਹਿਣ ਸੁਣਨ ਦੀਆਂ ਗੱਲਾਂ ਨੇ ਕੁਛ ਵੀ ਨਹੀਂ ਹੁੰਦਾ, ਇਹ ਸਮਝਾਉਣ ਦੀਆਂ ਗੱਲਾਂ ਨੇ, ਕਾਲ ਤਾਂ ਉਹ ਹੈਗਾ ਮਰੇ ਜਾਂ ਮਰਦਾ ਹੀ ਨਹੀਂ ਕਾਲ ਕਾਹਦੇ, ਅਕਾਲ ਖਸਮ ਨੇ ਕੀਤਾ ਕਾਲ, ਅਕਾਲ ਅੰਦਰ ਲੈ ਇਹ ਠੀਕ ਹੈ, ਪਰ ਅਕਾਲ ਨੂੰ ਤਾਂ ਖੋਜੂ ਜੇ ਪਹਿਲਾਂ ਕਾਲ ਨੂੰ ਫੜ ਲੂ, ਕਾਲ ਦੇ ਵਿੱਚ ਅਕਾਲ ਹੈ
ਠੀਕ ਹੈ,
ਹਾਂਜੀ
ਹਾਂਜੀ, ਜਨਕ ਸੋਏ ਜਿਨ ਜਾਣਿਆ ਉਨ ਮੰਨੀ ਰੱਥ ਧਰਿਆ ਸਤ ਸੰਤੋਖ,
ਜਿਹੜਾ ਪੁੱਠੇ ਪਾਸੇ ਨੂੰ ਜਾਂਦਾ ਸੀ ਮਨ ਫੜ ਕੇ ਸਿੱਧੇ ਪਾਸੇ ਨੂੰ ਕਰ ਲਿਆ, ਉਨਮਨ ਕਰ ਲਿਆ
ਠੀਕ ਹੈ ਜੀ,
ਮਨ ਨੂੰ ਉਲਟਾ ਚਲਾ ਲਿਆ, ਆਪਣੇ ਅਨੁਸਾਰ ਚਲਾ ਲਿਆ ਮਨ ਨੂੰ, ਆਪਣੇ ਅਨੁਸਾਰ ਮਨ ਨਹੀਂ ਸੀ ਚੱਲਦਾ, ਬਾਹਰ ਜਾਂਦਾ ਸੀ ਭੀਤਰ ਆਉਂਦਾ, ਡੋਲਦਾ ਪਹਿਲਾਂ ਬਾਹਰ ਡੋਲਦਾ ਸੀ, ਜੇ ਅੰਦਰ ਡੋਲਦਾ ਅੰਦਰ ਅੰਦਰ ਝਾਕਦਾ ਅੰਦਰ ਖੋਜਦਾ ਜਦ ਆਤਮ ਧਿਆਨ ਧਾਰਦਾ ਤਾਂ ਅਨੁਮਾਨ ਹੈ, ਮਨ ਤਿਰਕੁੜੀ ਛੱਡ ਦਿੰਦਾ ਅਨੁਮਾਨ ਹੈ, ਨਹੀਂ ਤਾਂ ਜਾਗਦਾ ਹੀ ਤਿਰਕੁੜੀ ਚਾਹੁੰਦਾ ਸ਼ੱਕਦੇ ਕਦੇ ਅੱਖਾਂ ਨਾਲ ਬਾਹਰ ਕੰਨਾਂ ਨਾਲ ਜੁੜ ਜਾਂਦਾ, ਉਧਰ ਜੁੜਦਾ ਹੀ ਨਹੀਂ, ਹੁਣ ਇਹ ਅਨੁਮਾਨ ਕਹਿੰਦੇ ਨੇ, ਉਲਟਾ ਉਲਟੀ ਦਿਸ਼ਾ ਵਿੱਚ ਨੂੰ ਜਾਂ ਸਫ਼ਰ ਕਰਦਾ ਹੈ ਮਨ, ਮਾਇਆ ਦੀ ਬਜਾਏ ਆਪਣੇ ਮੂਲ ਵੱਲ ਨੂੰ ਸਫ਼ਰ ਕਰਦਾ ਤਾਂ ਅਨੁਮਾਨ, ਨਹੀਂ ਦੁਰਮਤ ਹੈ ਜਿੰਨਾ ਚਿਰ ਦੂਰ ਜਾਂਦਾ ਆਪਣੇ ਮੂਲ ਨੂੰ, ਆਪਣੇ ਮੂਲ ਨੂੰ ਦੂਰ ਨੂੰ ਜਾਂਦਾ ਮਾਇਆ ਜਾਂਦਾ, ਆਪਣਾ ਮਾਇਆ ਛੱਡ ਕੇ ਆਪਣੇ ਮੂਲ ਵੱਲ ਨੂੰ ਆਉਂਦਾ, ਇਹ ਅਨੁਮਾਨ ਹੈ
ਠੀਕ ਹੈ ਜੀ, ਹਾਂਜੀ ਸਤ
ਜਾਲ ਸੰਸਾਰ ਉਲਟਾ ਕਰੇ ਉਲਟੀ ਦੇ ਮਨ ਉਲਟੀ ਦੇ ਸਾਖਤ ਸਿਉਂ ਕਰ, ਜਦ ਉਲਟੀ ਚਾਲ ਚੱਲਦਾ ਨਾ ਇਹ ਸੰਸਾਰ ਨੂੰ ਫਿਰ ਉਨਮਨ ਉਨਮਨ ਦਾ ਧਰਿਆ, ਹਾਂਜੀ
ਸਤ ਸੰਤੋਖ ਸਮਾਚਰੇ ਅਬਰਾ ਸਰ ਭਰਿਆ,
ਸਤ ਸੰਤੋਖ ਸਮਾਇਆ ਰਹਿੰਦਾ ਮਨ, ਉੱਥੇ ਹੀ ਇਹਦੀ ਖੁਰਾਕ ਹੈ ਵਿੱਚ, ਆਪਣਾ ਪਰ ਭਰਿਆ ਜਿਹੜਾ ਨਹੀਂ ਸੀ ਭਰਦਾ ਨਾ ਢਿੱਡ ਮਾਇਆ ਨਾਲ ਭਰ ਗਿਆ, ਭਰਾ ਥੱਪੜ ਨਹੀਂ ਸੀ ਭਰਦਾ ਨਾ ਮਾਇਆ ਨਾਲ ਭਰ ਗਿਆ, ਭਰ ਲਿਆ ਨੇ ਆਨੰਦ ਹੋ ਗਿਆ, ਬਿਨਾਂ ਸੰਤੋਖ ਨਹੀਂ ਕੋ ਰੱਜ ਹੈ, ਰੱਜ ਗਿਆ ਹੁਣ ਰੱਜ ਕੇ ਭਰ ਗਿਆ
ਠੀਕ ਹੈ ਜੀ, ਇਥੋਂ ਵੀ ਇਥੋਂ ਵੀ ਸਤ ਸੰਤੋਖ ਇੱਕ ਅੱਖਰ ਚੱਲਦਾ ਹੈ, ਉਹ ਤੁਹਾਨੂੰ ਇਥੋਂ ਹੀ ਨਹੀਂ ਪਤਾ ਲੱਗਿਆ ਕਿ ਇਹ ਦੋ ਅੱਖਰ ਨੇ ਇੱਕ ਅੱਖਰ, ਹਾਂਜੀ ਅਕਤ ਕਥਾ ਅਮਰਾਪੁਰੀ ਜਿਸ ਦੇਸ਼ ਉਹ ਪਾਵੇ।
ਅਕਤ ਕਥਾ ਅਮਰਾਪੁਰੀ, ਇਹ ਤਾਂ ਅਮਰਾਪੁਰੀ ਦੀ ਕਥਾ ਹੈ, ਅਧਿਆਨ ਤੋਂ ਆਈ ਹੋਈ ਕਥਾ ਹੈ। ਕਰ ਲਿਆ ਨਾਲੇ ਅਕਤ ਕਥਾ ਅਮਰਾਪੁਰੀ ਕਹਿੰਦਾ, ਪਤਾ ਨੀ ਬਹਾਨਾ ਕਿਹਦਾ ਵਿੱਚ ਘੜਦਾ। ਬਹਾਨਾ ਘੜਦਾ ਰਾਮਦਾਸ ਗੁਰੂ ਦਾ ਤੇ ਗੱਲ ਕਰਦਾ ਆਪ। ਅਕਤ ਕਥਾ ਅਮਰਾਪੁਰੀ ਜਿਸ ਦੇ ਜੋ ਪਾਵੇ ਕਹਿੰਦਾ, ਜਿਹਨੂੰ ਪਰਮੇਸ਼ਰ ਦਿੰਦਾ ਉਹ ਭੁੱਲਦਾ। ਫਿਰ ਗੁਰੂ ਦੇ ਵਿੱਚੋਂ ਸਾਰੇ ਹੀ ਨਿਕਲ ਗਏ। ਆਪਣੀ ਵੀ ਗੱਲ ਕਹਿ ਗਿਆ ਵੀ ਮੈਂ ਵੀ ਕਰਦਾ ਜੋ ਪਰਮੇਸ਼ਰ ਦਿੰਦਾ, ਮੈਂ ਤਾਂ ਉਹ ਕਰ ਰਿਹਾ। ਜਿਸਦੇ ਸੋ ਪਾਵੇ ਉਹੀ ਕਹਿੰਦਾ ਜਿਸ ਨੂੰ ਆਪ ਦਿੰਦਾ ਉਹ।
ਠੀਕ ਹੈ ਜੀ,
ਇਹ ਤਾਂ ਅਮਰਾਪੁਰੀ ਦੀ ਕਥਾ। ਨਾਮ ਤਾਂ ਅਮਰਾਪੁਰ ਮਿਲਣਾ।
ਠੀਕ ਹੈ ਜੀ,
ਅਮਰਾਪੁਰ ਜਿੱਥੇ ਸਾਰੇ ਅਮਰ ਨੇ, ਸਾਰੇ ਸੱਚਖੰਡ ਅਮਰਾਪੁਰੀ ਹੈ। ਸੱਚਖੰਡ ਦਾ ਨਾਮ ਅਮਰਾਪੁਰੀ ਹੈ, ਉੱਥੇ ਕੁਝ ਆਉਂਦਾ ਵਰਦਾ ਹੀ ਨਹੀਂ ਹੈ। ਸੱਚਖੰਡ ਤੋਂ ਆਈ ਹੈ ਬਾਣੀ, ਹੈ ਤੁਰਕੀ ਬਾਣੀ ਹੈ, ਜਿਹਨੂੰ ਕਹਿੰਦੇ ਮਿਲਦੀ ਹੈ, ਉਹੀ ਹੈ ਕਥਾ ਸੁਣਾਉਂਦਾ। ਅਮਰਾਪੁਰੀ ਜੇ ਦੇਹੇ ਸੋ
ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਿਆ ਵੇ।
ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਿਆ ਵੇ। ਇਹੀ ਤਾਂ ਜਨਕ ਰਾਜ ਹੈ, ਜਨਕ ਰਾਜ ਹੈ ਜੋ ਜਾਣਿਆ ਦੁਨੀਆਂ ਦੇ ਵਿੱਚ। ਗਿਆਨ ਹੈ, ਗਿਆਨ ਦਾ ਰਾਜ ਹੈ ਤੂੰ, ਸਭ ਤੋਂ ਉੱਚਤਮ ਗਿਆਨ ਹੈ ਤੇਰਾ ਸੰਸਾਰ ਚ। ਜੋ ਗੁਰੂ ਰਾਮਦਾਸ ਨੇ ਉਸ ਵੇਲੇ ਬੋਲਿਆ, ਜੋ ਕਿਹਾ ਉਸ ਵੇਲੇ ਸੰਸਾਰ ਚ, ਉਹਨਾਂ ਦਾ ਸਾਡੀ ਕੋਈ ਨਹੀਂ ਹੈ। ਹੋਰ ਕੋਈ ਐਸੀ ਗੱਲ ਨਹੀਂ ਕਹਿਣ ਜੋਗਾ। ਜੇ ਹੁੰਦਾ ਤਾਂ ਉਹ ਵੀ ਗੱਲ ਕਹਿੰਦਾ, ਗੁਰਬਾਣੀ ਚ ਆ ਜਾਂਦੀ। ਜਿਹਨੇ ਵੀ ਗੁਰਬਾਣੀ ਰਚੀ ਹੈ ਕਿਸੇ ਵੇਲੇ, ਭਗਤਾਂ ਨੇ ਇਕੱਠੀ ਰਚੀ ਹੈ, ਸਾਰੀ ਆ ਗਈ। ਜੇ ਉਸ ਵੇਲੇ ਵੀ ਕਿਸੇ ਨੇ ਕੋਈ ਗੱਲ ਕਹੀ ਹੁੰਦੀ, ਅੱਜ ਵੀ ਸਾਡੇ ਕੋਲ ਹੁੰਦੀ, ਉਦੋਂ ਵੀ ਹੁੰਦੀ, ਤਾਂ ਉਹ ਗੁਰਬਾਣੀ ਚ ਲਿਖੀ ਜਾਣੀ ਚਾਹੀਦੀ। ਉਹਨਾਂ ਨੇ ਲਿਖ ਦੇਣੀ ਸੀ ਪੰਜਵੇਂ ਪਾਤਸ਼ਾਹ ਨੇ, ਸਭ ਨੂੰ ਕਿਹਾ ਵੀ ਤੁਸੀਂ ਲਿਆਓ ਭਾਈ ਜਿਹਦੇ ਕੋਲ। ਸਾਡਾ ਤਾਂ ਭਾਈ ਨਹੀਂ ਸੀ ਕਿਸੇ ਕੋਲ, ਅੱਜ ਵੀ ਸਾਬਤ ਹੁੰਦਾ ਨਹੀਂ ਸੀ, ਅੱਜ ਲਿਆਵੇ ਕੋਈ ਤਾਂ ਭੱਟ ਕਹਿ ਰਿਹਾ। ਰਾਜਯੋਗ ਤੇ ਹਾਲਾਂਕਿ ਭੱਟ ਪੰਜਵੇਂ ਪਾਤਸ਼ਾਹ ਵੇਲੇ ਆਏ ਨੇ, ਰਾਮਦਾਸ ਵੇਲੇ ਨਹੀਂ ਆਏ ਭੱਟ ਉੱਥੇ ਹਾਜ਼ਰ। ਰਾਮਦਾਸ ਦੇਖਿਆ ਇਹਨਾਂ ਨੇ, ਸਬੂਤ ਨਹੀਂ ਹੈ ਕੋਈ ਬੰਦਾ, ਇਸ ਕਰਕੇ ਰਾਜਯੋਗ ਤੇਰਾ। ਉਸ ਵੇਲੇ ਤੇਰੇ ਕੋਲ ਰਾਜਯੋਗ ਹੈ, ਤੂੰ ਇਹਦਾ ਜਨਕ ਰਾਜ ਹੈ ਤੇਰੇ ਕੋਲ, ਜਾਣਨ ਵਾਲਿਆਂ ਦੇ ਵਿੱਚੋਂ ਸ੍ਰੇ ਸਾਰਿਆਂ ਚੋਂ ਵੱਡਾ। ਜੋ ਤੇਰੇ ਕੋਲ ਗਿਆਨ ਹੈ ਹੋਰ ਕਿਸੇ ਕੋਲ ਹੈ ਨਹੀਂ।
ਠੀਕ ਹੈ ਜੀ, ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ। ਠੀਕ ਹੈ ਜੀ, ਇਹ ਤੇਰਵਾਂ
ਜਨਕ ਰਾਜ ਤਾਂ ਤੂੰ ਹੀ ਕਹਾ ਸਕਦਾ।
ਠੀਕ ਹੈ ਜੀ,
ਤੈਨੂੰ ਕਹਿਣਾ ਤੈਨੂੰ ਜਨ ਰਾਜ ਯੋਗ ਹੈ ਹੋਰ।
ਠੀਕ ਹੈ ਜੀ,
ਕਹਿ ਸਕਦੇ ਉਹ ਸਮਝਦਾ, ਉਸ ਤੋਂ ਪਹਿਲਾਂ ਜਨਕ ਰਾਜ ਹੋਰ ਹੈ, ਉਸ ਤੋਂ ਪਹਿਲਾਂ ਹੋਰ ਹੈ, ਉਸ ਤੋਂ ਪਹਿਲਾਂ ਹੋਰ ਹੈ, ਉਸ ਤੋਂ ਪਹਿਲਾਂ ਹੋਰ ਹੈ।
ਠੀਕ ਹੈ ਜੀ,
ਸਮੇਂ ਸਮੇਂ ਦੇ ਰਾਜੇ ਹੁੰਦੇ ਨੇ, ਰਾਜੇ ਵੀ ਸਮੇਂ ਸਮੇਂ ਦੇ ਹੁੰਦੇ ਨੇ।
ਹਾਂਜੀ, ਇੱਥੇ 13 ਸਵਈਏ ਜੀ ਭਟਕਲ ਸਾਹਿਬ ਦੀਆਂ ਦੀ ਸਮਾਪਤੀ ਹੈ। ਹੁਣ ਆਪਾਂ ਅਗਲਾ ਸਵਈਆ ਜੋ ਕਿਸੇ ਹੋਰ ਭਟਦਾ ਉਹ ਪੜ੍ਹਦੇ ਹਾਂ ਜੀ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ।
ਸਤਿਗੁਰ ਨਾਮ ਏਕ ਲਿਵ ਜਪੈ, ਏਕ ਮਨ ਜਪੈ ਦ੍ਰਿੜ, ਤਿੰਨ ਜਨ ਦੁੱਖ ਪਾਪ ਕੋ ਮਤ ਹੋਵੇ ਜੀਓ। ਸਤਿਗੁਰ ਦਾ ਜਿਹੜਾ ਨਾਮ ਹੈ, ਜੇ ਇੱਕ ਲਿਵ ਹੋ ਕੇ, ਇੱਕ ਮਨ ਇੱਕ ਚਿੱਤ ਹੋ ਕੇ ਕੋਈ ਜਪ ਲਵੇ, ਜਪੇ ਗੁਰਬਾਣੀ ਨੂੰ, ਇੱਕ ਮਨ ਇੱਕ ਚਿੱਤ ਹੋ ਕੇ ਜੇ ਵਿਚਾਰ ਲਵੇ, ਜਪਣਾ ਵਿਚਾਰਨਾ ਹੁੰਦਾ, ਸਮਝਣਾ ਹੁੰਦਾ, ਔਰ ਦ੍ਰਿੜ ਕਰ ਲਵੇ, ਦ੍ਰਿੜ ਕਰ ਲਵੇ, ਮੰਨ ਲਵੇ, ਦ੍ਰਿੜ ਕਰਨਾ ਮੰਨਣਾ ਹੁੰਦਾ, ਦ੍ਰਿੜ ਕਰਕੇ ਮੰਨ ਵੀ ਲਵੇ, ਤਿੰਨ ਜਣਾ ਦੁੱਖ ਪਾਪ ਕਹੋ ਕੱਟ ਹੋਵੇ ਜੀ। ਉਸ ਆਦਮੀ ਨੂੰ ਦੁੱਖ ਪਾਪ ਕਿਵੇਂ ਹੋ ਸਕਦਾ, ਦੱਸੋ ਉਹਨੂੰ ਦੁੱਖ ਪਾਪ ਕਿਵੇਂ ਹੋਜੂ, ਦੁੱਖ ਵੀ ਪਾਪ ਵੀ ਲਿਖਿਆ ਨਾਲ ਪਾਪ ਲਿਖਤਾ ਨਾਲ
ਦਿਨ ਦਨ ਦੁੱਖ 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 ਪਲੂਰਲ ਹੈ ਪਾਪ ਕਹੋ ਕਹੇ ਤਤ ਹੋਵੇ ਜੀਉ ਠੀਕ ਹੈ ਜੀ
ਉਹਨੂੰ ਕੋਈ ਪਾਪ ਲੱਗਦਾ ਹੀ ਨਹੀਂ ਉਹਨੂੰ ਪਾਪ ਤਾਂ ਇਹ ਕਹਾਵਤ ਕਿਉਂਕਿ ਉਹ ਪਾਪ ਕਰੇ ਨਹੀਂ ਸਕਦਾ ਉਹਨੂੰ ਸਮਝ ਆ ਜਾਂਦੀ ਹੈ ਜਿਹੜੀ ਗੁਰਬਾਣੀ ਜੀ ਨੇ ਸਮਝ ਲਈ ਉਹਨੂੰ ਪਤਾ ਲੱਗ ਗਿਆ ਕਿ ਪਾਪ ਕੋਈ ਕਰੇ ਨਹੀਂ ਸਕਦੇ ਅਸੀਂ ਪਾਪ ਪੁੰਨ ਅਮਰੇ ਬਸ ਨਹੀਂ ਸਾਡੇ ਬਾਚ ਨਹੀਂ ਪਾਪ ਪੁੰਨ ਜੋ ਹੋ ਰਿਹਾ ਪਰਮੇਸ਼ਰ ਦੇ ਹੁਕਮ ਨਾਲ ਹੋ ਰਿਹਾ ਇਸ ਕਰਕੇ ਅਸੀਂ ਪਾਪ ਮੰਨ ਲਈਏ ਅਗਿਆਨਤਾ ਚ ਅਸੀਂ ਪਾਪ ਕੀਤਾ ਹੈ ਪੁੰਨ ਕੀਤਾ ਐਕਚੁਅਲੀ ਇਹ ਗੱਲ ਸੱਚ ਨਹੀਂ ਹੈ ਕਿਉਂਕਿ ਗੁਰਬਾਣੀ ਨੂੰ ਸਮਝਣ ਵਾਲਾ ਮੰਨਦਾ ਸਮਝਦਾ ਜੋ ਕੁਛ ਕਰਦਾ ਪਰਮੇਸ਼ਰ ਕਰਦਾ ਉਹਨੂੰ ਦ੍ਰਿੜ ਹੈ ਨਿਸ਼ਚੈ ਇਸ ਕਰਕੇ ਉਹਨੂੰ ਪਾਪ ਲੱਗਦਾ ਹੀ ਨਾ ਪਾਪ ਕਰਦਾ ਨਾ ਲੱਗਦਾ ਉਹਦਾ ਜੇ ਉਹ ਚਲਾਵੇ ਤੇ ਮੈਂ ਚੱਲਦਾ ਜਿਵੇਂ ਉਹਨੂੰ ਮਾਲਕ ਨੇ ਤਲਵਾਰ ਚਲਾ ਦਿੱਤੀ ਤਲਵਾਰ ਨੂੰ ਥੋੜੀ ਸਜ਼ਾ ਹੋਣੀ ਹੈ ਸਜ਼ਾ ਤਾਂ ਉਹਨੂੰ ਹੋਣੀ ਹੈ ਜਿਹੜਾ ਹੱਥ ਚਲਾਉਂਦਾ ਅਸੀਂ ਤਾਂ ਤਲਵਾਰ ਬਣ ਕੇ ਚੱਲੇ ਹਾਂ ਉਹਦੀ ਜੇ ਪਾਪ ਲੱਗੂ ਉਹਨੂੰ ਜਲੂ ਜੀ ਦਾ ਹੱਥ ਹੈ ਜੋ ਤੂੰ ਚਲਾਵੇਂ ਚਲਾਉਣ ਵਾਲੇ ਨੂੰ ਹੋਊਗਾ ਪਾਪ ਬੁੱਧ
ਠੀਕ ਹੈ
ਚੱਲਣ ਵਾਲੇ ਨੂੰ ਨਹੀਂ ਹੁੰਦਾ ਜਿਹੜਾ ਚੱਲ ਰਹੀ ਹੈ ਤਲਵਾਰ ਤਲਵਾਰ ਨੂੰ ਕੀ ਬਣੂ ਚਲਾਉਣ ਵਾਲੇ ਨੂੰ ਬਣੂ ਬਾਪ ਦਾ ਪਰਮੇਸ਼ਰ ਸਾਰਿਆਂ ਨੂੰ ਚਲਾ ਰਿਹਾ ਨੱਕ ਨੱਥ ਉਹਦੇ ਹੱਥ ਚ ਹੈ ਤੇ ਜਨਤਾ ਤੇ ਬਸ ਕੁਛ ਨਹੀਂ ਸਭ ਚੱਲਣ ਚਲਾਏ ਫਿਰ ਪਾਪ ਕਿੱਥੇ ਹੋ ਗਏ ਆ ਪੁੱਤ ਪਾਪ ਫਿਰ ਮੰਨੀ ਬੈਠੇ ਨੇ ਸਿੱਖ ਉਹਨਾਂ ਨੂੰ ਬਹੁਤ ਬੜਾ ਨੁਕਸਾਨ ਸੀ ਪੁੱਤ ਪਾਪ ਜੇ ਅਸੀਂ ਨਾ ਮੰਨਦੇ ਧਰਮ ਹੋਰ ਹੋ ਜਾਂਦਾ ਸਾਡਾ ਇੱਥੋਂ ਆ ਕੇ ਸਾਡਾ ਧਰਮ ਹੋਰ ਹੈ ਉਹਨਾਂ ਦਾ ਹੋਰ ਹੈ ਜੇ ਪੁੱਤ ਪਾਪ ਨੂੰ ਅਸੀਂ ਨਾ ਮੰਨੀਏ ਤਾਂ ਸਾਡਾ ਧਰਮ ਵੱਖਰਾ ਵਰਨਾ ਵੱਖਰਾ ਹੋ ਹੀ ਨਹੀਂ ਸਕਦਾ ਹਾਂ ਸਨਾਤਨੀ ਧਰਮ ਹੈ ਸਾਡਾ ਅਰਥ ਸਨਾਤਨੀ ਨੇ ਸਾਡੇ ਕੋਲ ਕਿ ਪੁੱਤ ਪਾਪ ਅਸੀਂ ਮੰਨਦੇ ਹਾਂ ਔਰ ਪੁੱਤ ਪਾਪ ਦੇ ਹੀ ਅਸੀਂ ਸਭ ਕੁਛ ਕਰਦੇ ਹਾਂ ਕੱਪੜੇ ਲੀੜੇ ਦਿੰਦੇ ਹਾਂ ਮਰੇ ਹੋਇਆਂ ਦੇ ਕਰਦੇ ਨੀ ਯਾਰ ਅੱਜ ਭੋਗ ਪਾਉਂਦੇ ਹਾਂ ਸਭ ਕੁਛ ਕਰਦੇ ਹਾਂ ਅਸੀਂ ਸਨਾਤਨੀ ਮਤ ਤੋਂ ਅਸੀਂ ਖੜਾ ਛੜਾ ਹੀ ਨਹੀਂ ਸਕੇ
ਨਹੀਂ ਇਹ
ਤਾਂ ਗੁਰਬਾਣੀ ਦੇ ਅਰਥ ਬਦਲਦੇ ਅਗਲੇ ਛੁੱਟ ਗਿਆ ਸੀ ਕਿਹੜਾ ਗੁਰੂ ਦੇ ਵੇਲੇ
ਨਹੀਂ ਗੱਲ ਮਕਾਲਫ ਨੇ ਵੈਸੇ 1913 ਚ ਲਿਖਤੀ ਸੀ ਕਿ ਸਿੱਖ ਧਰਮ ਜੋ ਹੈ ਉਹ ਸਿੱਖ ਨਾਲੋਂ ਵੱਧ ਹਿੰਦੂ ਧਰਮ ਲੱਗਦਾ ਔਰ ਇਹਨੂੰ
ਛੇਤੀ
ਇਸ ਗੱਲ ਬਾਰੇ ਸੋਚਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਲੱਗਦਾ ਹਾਂਜੀ
ਉਹ ਜਦ ਉਹਨਾਂ ਗੁਰੂ ਬਾਰੇ ਸੋਚਣਾ ਇਹਨਾਂ ਦਿਮਾਗ ਟਾਈਮ ਹੀ ਨਹੀਂ ਮਿਲਦਾ
ਠੀਕ ਹੈ ਜੀ
ਟਾਈਮ ਹੋਵੇ ਤਾਂ ਸੋਚੀਏ ਧਰਮ ਬਾਰੇ ਗੋਲਕ ਬਾਰੇ ਬਹੁਤ ਸਾਰਾ ਟਾਈਮ ਤਾਂ ਗੋਲਕ ਖਾ ਜਾਂਦੀ ਹੈ ਸੋਚਣ ਨੂੰ
ਠੀਕ ਹੈ ਜੀ